चक्र चिहन हर वरन जात हर पात निहिन जह रूप रंग हर रेख पेख को कह न सकत कहे चल मूरत अनपौ प्रकाश अमितो जगह जय कोटिंद्रिंद्रान साहे सहान गिन जय कृपावन मिहिप सुर नर सुर नेत नेत बन तीर्ण कहत सर्वनाम कथ कवन कर्म नाम मरणत समत अस कृपान खंडो खड़ग तुबक तवर आरती सब सरोही सहसी जह हमार पी तीर तुहि सथी तुहि तुहि तवर तरवार नाम तिहारो जो जप सिंध पव पार काल तुहि काली तुहि तुहि तेरी आरती तुहि निशानी जीत की आज तुहि जगवी कड़ग केत में शरण तिहारी आप हाथ दैलिहो वारी सर्व ठौर मोह सुहाई दुष्ट दोख ते लिहो बुझाई नमस्कार श्री खड़ग को करो सोहित चित लाय पूर्ण करो ग्रंथे तुम करो सहाय मुकुचर शास्त्र खट पिंग गिरन चढ़ जाय अंधलख बदरो सुने जौ काल कृपा कराय कहाँ बुद्ध प्रवतुष हमारी वर्ण सके महिमा जो तिहारी हम न सकत कर सिफत तुम्हारी आप लेहो तम कथा सुधारी हम न सकत कर सिफत तुम्हारी आप लेहो तम कथा सुधारी
वाहे वाहे गुरु साहिब जियो तुही जोग माया तुही बाक बानी तुही आप रूपा तुही श्री पवानी तुही बिशन तू ब्रह्म तू रुद्र राजै तुही विश्व माता सदा जय बिराजै तुही जोग माया तुही बाक बानी
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗ ਜੀ, ਗੁਰੂ ਮਹਾਰਾਜ ਦੀ ਕਿਰਪਾ ਨਾਲ, ਬਖਸ਼ਿਸ਼ ਤੇ ਰਹਿਮਤ ਨਾਲ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਸ ਬਾਣੀ ਦੁਆਰਾ ਆਪ ਜੀ ਨੇ ਹਰ ਪੱਖ ਤੋਂ ਹੀ ਖਾਲਸੇ ਪੰਥ ਨੂੰ ਸੁਗਲ ਸੁਜਾਣ ਕਰਨ ਲਈ, ਸਿਆਣਾ ਬਣਾਉਣ ਲਈ, ਵਿਦਵਾਨ ਬਣਾਉਣ ਲਈ ਅਤੇ ਜੰਗ ਜੁੱਧ ਵਿੱਚ ਤਲਵਾਰ ਦਾ ਤਲੀਨ ਬਣਾਉਣ ਲਈ ਉਹ ਬਾਣੀ ਦੁਆਰਾ ਹੀ ਬਖਸ਼ਿਸ਼ ਕੀਤੀ ਹੈ, ਸੋਝੀ ਸਮਝ ਬਖਸ਼ੀ ਹੈ। ਵਿੱਦਿਆ ਦੇ ਪੱਖ ਤੋਂ ਇਹ ਕਿਸੇ ਨਿਉਣ ਨਾ ਰਹੇ, ਅਨਪੜ੍ਹ ਨਾ ਰਹੇ, ਉਹ ਸਾਰੇ ਪੁਰਾਣਾਂ ਦੇ ਪ੍ਰਸੰਗ ਬਾਣੀ ਵਿੱਚ ਲਥਾ ਕਰਕੇ ਬਖਸ਼ਿਸ਼ ਕਰ ਦਿੱਤੀ ਹੈ। ਫਿਰ ਜਿਹੜੇ ਕੋਈ ਪਿੱਛੇ ਹੋ ਚੁੱਕੇ ਧਰਮੀ ਰਾਜੇ ਹਨ, ਉਹਨਾਂ ਦੀ ਵਾਕਫੀਅਤ ਲਈ ਵੀ ਕੋਈ ਐਸੇ ਪ੍ਰਸੰਗ ਲਿਖ ਦਿੱਤੇ ਨੇ, ਉਹ ਬਾਣੀ ਦੁਆਰਾ ਬਿਆਨ ਕਰ ਦਿੱਤੇ ਨੇ। ਇਸ ਕਰਕੇ ਅਸੀਂ ਉਹਨਾਂ ਪ੍ਰਸੰਗਾਂ ਨੂੰ ਪੜ੍ਹ ਸਕਦੇ ਹਾਂ ਵੀ ਅੱਜ ਦੇ ਰਾਜੇ ਕੀ ਹੈ, ਇਹਨਾਂ ਦਾ ਕੀ ਹਾਲ ਹੈ, ਪਿਛਲੇ ਰਾਜੇ ਕਿਹੋ ਜਿਹੇ ਹੋਏ, ਵੀ ਉਹ ਕਿਹੋ ਜਿਹੇ ਧਰਮੀ ਸੀ, ਅੱਜ ਕੱਲ੍ਹ ਦੇ ਕਿਹੋ ਜਿਹੇ ਧਰਮੀ ਹੈ। ਉਹ ਮਹਾਰਾਜ ਦੀ ਬਾਣੀ ਪੜ੍ਹਿਆ ਸੁਣਿਆ ਸਾਨੂੰ ਸਮਝ ਪੈ ਜੂਗੀ। ਇਵੇਂ ਹੀ ਜਿਹੜਾ ਇਹ ਸਿੰਘ ਹੈ, ਦੁਨੀਆਂ ਦੇ ਲੋਕ ਵਿੱਚ ਕਈ ਕਪਟ ਛਲ ਕਰਦੇ ਨੇ, ਫਰੇਬ ਕਰਦੇ ਨੇ, 420 ਕਰਦੇ ਨੇ, ਉਹਨਾਂ ਤੋਂ ਵੀ ਇਹ ਬਚ ਰਹੇ, ਸਤਰਕ ਰਹੇ। ਫਿਰ ਮਹਾਰਾਜ ਨੇ ਇੱਕ ਚਿਤਰੋਕ ਨਾਮ ਦਾ ਪੁਸਤਕ ਹੈ, ਗ੍ਰੰਥ ਹੈ, ਉਹਦੇ ਵਿੱਚ ਜਿਹੜੀਆਂ ਕੋਈ ਇਸਤਰੀਆਂ ਛਲ ਫਰੇਬ ਕਰਦੀਆਂ ਰਹੀਆਂ ਉਹਨਾਂ ਦੇ ਪ੍ਰਸੰਗ ਵੀ ਹੈ, ਜਿਹੜੇ ਮਨੁੱਖ ਕਰਦੇ ਰਹੇ ਛਲ ਫਰੇਬ ਉਹਨਾਂ ਦੇ ਵੀ ਪ੍ਰਸੰਗ ਹੈ। ਇਸਤਰੀਆਂ ਦੇ ਜ਼ਿਆਦੇ ਹੈ, ਮਨੁੱਖ ਦੇ ਥੋੜ੍ਹੇ ਜਿਹੇ ਘੱਟ ਹੈ। ਜੋ ਜ਼ਿਆਦਾ ਹੋਣ ਕਰਕੇ ਪ੍ਰਸੰਗ ਫਿਰ ਇਹਨਾਂ ਨੂੰ ਇਹ ਕਿਹਾ ਜਾਂਦਾ ਵੀ ਇਹ ਚਰਿੱਤਰ ਨੇ ਇਹਨਾਂ ਦੇ, ਇਹਨੇ ਵੀ ਮਨੁੱਖ ਨਹੀਂ ਕਰਦਾ, ਚੱਲ ਪਰੇ ਵੀ ਕਰਦਾ, ਘੱਟੇ ਵੀ ਨਹੀਂ ਅਤੇ ਘੱਟ ਉਹ ਵੀ ਨਹੀਂ ਹੈ। ਸਿਆਣੇ ਤੋਂ ਸਿਆਣੇ ਵੀ ਪਏ ਹੈ, ਇਸੇ ਤਰ੍ਹਾਂ ਬੁਰੇ ਤੋਂ ਬੁਰੇ ਵੀ ਪਏ ਅਤੇ ਦੁਸ਼ਟ ਤੋਂ ਦੁਸ਼ਟ ਵੀ ਬਥੇਰੇ ਹੈ, ਮਨਮੁੱਖ ਵੀ ਬਥੇਰੇ, ਗੁਰਮੁੱਖ ਵੀ, ਬ੍ਰਹਮ ਗਿਆਨੀ ਤੱਤ ਵੀ, ਉਹ ਕਈ ਕੁੱਟ ਤੱਤ ਕੇ ਵਿੱਚ ਸਦਾ ਨਿਹਾਰਾ ਇੱਕ ਉਹਨੇ ਤੇ ਵਿੱਚੇ ਲਿਖਿਆ, ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਪਿਓਦਾਰੀ, ਕਈ ਕੋਟ ਨਮਚਨ ਨਾਮ ਧਿਆਵੈ, ਪਿੱਛੇ ਕਈ ਕੋਟ ਪਏ ਬੈਰਾਗੀ, ਰਾਮ ਨਾਮ ਸਿੰਘ ਤਿਲ ਲਾਗੀ। ਇਸੇ ਤਰ੍ਹਾਂ ਕਈ ਕੋਲ ਰਾਜ ਧੰਮ ਸਾਧਕ ਪਿਓਰ ਵੇਦ ਪ੍ਰਾਣ ਸਿਮਰਤ ਅਰਸਾਸਤ, ਇਹ ਵੀ ਕਰੋੜਾ ਹੈ। ਸਰੀਰ ਦੇ ਵਿੱਚ ਜਿੰਨੇ ਗੁਣ ਹੈ ਉਹ ਵੀ ਨਿਵਾਸ ਕਰ ਰਹੇ ਹੈ, ਜਿੰਨੇ ਔਗੁਣ ਉਹ ਵੀ ਵਿੱਚੇ ਬੈਠੇ ਹੈ। ਜਿੱਥੇ ਸੱਚ ਬੈਠਾ ਸਰੀਰ ਦੇ ਵਿੱਚ ਡੇਰੇ ਲਾ ਕੇ, ਉੱਥੇ ਝੂਠ ਵੀ ਬੈਠਾ ਹੈ, ਇਹ ਕਿਤੋਂ ਬਾਹਰੋਂ ਨਹੀਂ ਲਿਆਉਣਾ ਪੈਂਦਾ, ਪਿੱਛੇ ਹੀ ਹੈ, ਬਸ ਮੂੰਹ ਤੋਂ ਬੋਲ ਲੈਣਾ ਅਸੀਂ, ਅੰਦਰੋਂ ਆ ਜਾਣਾ ਅਤੇ ਸੱਚ ਵੀ ਮੁੱਖ ਰਾਹੀਂ ਅੰਦਰੋਂ ਹੀ ਕੱਢਣਾ, ਬਾਹਰੋਂ ਤਾਂ ਨਹੀਂ ਲਿਆਉਣਾ ਕਿਤੋਂ। ਜਿਹੜੇ ਸਿਆਣੇ ਆ ਉਹ ਇਹਦੀ ਨਹੀਂ ਵਰਤੋਂ ਕਰਦੇ, ਸੱਚ ਦੀ ਵਰਤੋਂ ਕਰਦੇ, ਝੂਠ ਨੂੰ ਨਹੀਂ ਇਹ ਜ਼ਮਾਨ ਤੋਂ ਬਾਹਰ ਕੱਢਦੇ, ਨਹੀਂ ਬੋਲਦੇ। ਗੱਲ ਤਾਂ ਇੰਨੀ ਹੈ, ਇਹ ਜਿਹੜੇ ਛਲ ਫਰੇਬ ਹੈ, ਬੇਈਮਾਨੀਆਂ, ਧੋਖੇ ਹੈ, ਅੰਦਰ ਹੀ ਹੈ ਬੈਠੇ, ਸਾਰਾ ਡੇਰੇ ਲਾਈ, ਕਿਤੇ ਬਾਹਰ ਤਾਂ ਨਹੀਂ ਹੈਗੇ। ਜਿਹੜੇ ਸਿਆਣੇ ਸੂਝਵਾਨ ਹੈ ਉਹ ਨਹੀਂ ਇਹਨਾਂ ਦੀ ਵਰਤੋਂ ਕਰਦੇ। ਜਿਹੜੇ ਕੁਛ ਸਿਆਸੀ ਲੋਕ ਰਾਜਨੀਤਿਕ ਹੈ ਉਹ ਰਾਜ ਨੇ, ਇਹਨਾਂ ਦੀ ਵਰਤੋਂ ਕਰਦੇ ਹੈ। ਲੋਕਾਂ ਨੂੰ ਬੁੱਧੂ ਬਣਾਉਣਾ, ਉਹ ਇਹੋ ਜਿਹੀ ਗੱਲ ਛਲ ਫਰੇਬ ਨਾਲ ਕਰਨੀ, ਅਗਲੇ ਨੂੰ ਐਨ ਸੱਚ ਜਣਾ ਦੇਣਾ, ਯਾ ਠੀਕ ਹੈ। ਉਹ ਇਸ ਤਰ੍ਹਾਂ ਹੈ, ਜਿਹੜੇ ਦੁਨੀਆਂ ਵਿੱਚ ਸਭ ਤਰ੍ਹਾਂ ਦੇ ਲੋਕ ਹੈਗੇ, ਲੋਭ ਲਾਲਚ ਵਿੱਚ ਆ ਕੇ ਮਨੁੱਖ ਮਾਇਆ ਦੇ ਜ਼ਿਆਦਾ ਇਤੀ ਪਰੇਸ਼ਾਨ ਨੂੰ ਰੱਖਦਾ ਹੋਇਆ ਫਿਰ ਇਹ ਛਲ ਫਰੇਬ ਦੀ ਵਰਤੋਂ ਕਰਦਾ, ਇਹ ਫਿਰ ਇਹ ਛਲ ਫਰੇਬ ਕਰਨ ਵਾਲਾ ਬਣ ਜਾਂਦਾ। ਫਿਰ ਦੂਜੇ ਪਾਸੇ ਵੀ ਜਿਹੜਾ ਕੋਈ ਹੱਕ ਸੱਚ ਦੀ ਕਮਾਈ ਕਰਕੇ ਖਾਣ ਵਾਲਾ ਹੈ ਉਹ ਇਹਨਾਂ ਨੂੰ ਨਹੀਂ ਨੇੜੇ ਆਉਣ ਦਿੰਦਾ, ਨਹੀਂ ਵਰਤਦਾ। ਹੈ ਜੋ ਬ੍ਰਹਮੰਡੇ ਸੋਈ ਪਿੰਡੇ, ਜਿਵੇਂ ਮਹਾਰਾਜ ਨੇ ਭਗਤਾਂ ਨੇ ਕਿਹਾ ਵੀ ਜੋ ਬਾਹਰ ਬ੍ਰਹਮੰਡ ਵਿੱਚ ਉਹੀ ਇਹ ਪਿੰਡ ਸਰੀਰ ਵਿੱਚ ਹੈ। ਇਹਨੇ ਵੀ ਉਹ ਬ੍ਰਹਮੰਡ ਵਿੱਚ ਤਾਂ ਹੈਗਾ, ਸਰੀਰ ਵਿੱਚ ਨਹੀਂ ਹੈਗਾ। ਜੋ ਕੁਛ ਬਾਹਰ ਹੈ ਉਹੀ ਅੰਦਰ ਹੈ ਸਰੀਰਾਂ ਦੇ। ਅਡੋਡੀ ਹੈ ਜਿਹੜੇ ਸਰੀਰ ਹੈ ਸਭ ਅਡੋਡੀ ਬ੍ਰਹਮੰਡ ਹੈ। ਉਹ ਕਬੀਰ ਸਾਹਿਬ ਜੀ ਦਾ ਉਹ ਇੱਕ ਸ਼ਬਦ ਆਉਂਦਾ ਹੈ, ਜੋ ਕਬੀਰ ਜੀ ਨੇ ਕਿਤੇ ਸੁੱਤੇ ਸਿੱਧੀ ਉਹ ਬਚਨ ਬਿਲਾਸ ਕਰਦਿਆਂ ਲੋਈ ਨੂੰ ਕਹਿ ਦਿੱਤਾ ਸੀ ਵੀ ਤੇਰੇ ਉੱਪਰ ਤਾਂ ਵਾਹਿਗੁਰੂ ਦੀ ਬੜੀ ਕਿਰਪਾ ਹੈ, ਤੂੰ ਭਗਤੀ ਕਰਦੀ ਹੈ, ਆਏ ਗਏ ਸਾਧੂਆਂ ਸੰਤਾਂ ਦੀ ਸੇਵਾ ਕਰਦੀ ਹੈ, ਵੀ ਤੂੰ ਤਾਂ ਹੁਣ ਨਿਰਸ਼ਲ ਨਿਸ਼ਕਪਟ ਹੋ ਗਈ ਹੋਵੇਗੀ, ਵੀ ਅੰਦਰ ਤਾਂ ਨਹੀਂ ਕੋਈ ਚੱਲ ਪਏਗਾ। ਜਿਵੇਂ ਹੁੰਦਾ ਹੈ ਵਸ ਕੇ ਕਹਿੰਦੀ ਮਹਾਰਾਜ ਵੀ ਇਹ ਤਾਂ ਸਾਰਿਆਂ ਦੇ ਅੰਦਰ ਹੁੰਦਾ ਹੈ, ਕਹਿੰਦੇ ਵੀ ਮੈਨੂੰ ਤਾਂ ਕਿਤੇ ਦਿਸਿਆ ਨਹੀਂ ਇਹ, ਕਹਿੰਦੇ ਮੈਂ ਦਿਖਾਇਆ ਹੀ ਨਹੀਂ, ਜੇ ਤੁਸੀਂ ਦੇਖਣਾ ਚਾਹੁੰਦੇ ਤਾਂ ਦਿਖਾ ਵੀ ਦਿੰਦੀ ਹੈ, ਪਰ ਨਾਰਾਜ਼ ਨਾ ਹੋ ਜਾਓ, ਕਿਤੇ ਗੁੱਸੇ ਨਾ ਹੋ ਜਾਓ। ਵੀਰ ਸਾਹਿਬ ਜੀ ਕਹਿੰਦੇ ਫਿਰ ਵੀ ਮਾੜਾ ਮੋਟਾ ਜਿਹਾ ਦਿਖਾ ਦੇ, ਕਹਿੰਦੇ ਅੱਜ ਹੀ ਲਿਖਾ ਦਿੰਦੇ ਮਹਾਰਾਜ। ਕਬੀਰ ਸਾਹਿਬ ਜੀ ਬਾਹਰ ਚਲੇ ਗਏ, ਯਾਨੀ ਸ਼ਹਿਰ ਛਪੁੱਟਾ ਕਰਨ ਲਈ, ਨਿਤਨੇਮ ਕਰਨ ਲਈ, ਮਗਰੋਂ ਆ ਗਏ ਸਾਧੂ ਸੰਤ ਜੱਸਾ ਬੰਨ ਕੇ। ਉਹਨਾਂ ਨੇ ਹੁਣ ਪੁੱਛਣਾ ਸੀ ਲੋਈ ਮਾਤਾ ਕਬੀਰ ਸਾਹਿਬ ਕਿੱਥੇ ਹੈ, ਕਬੀਰ ਸਾਹਿਬ ਕਿੱਥੇ ਹੈ। ਕਹਿਣ ਲੱਗੀ ਉਹਨਾਂ ਤੋਂ ਤੁਸੀਂ ਕੀ ਕਰਾਉਣਾ ਹੈ, ਕਹਿੰਦੇ ਉਹ ਬ੍ਰਹਮ ਗਿਆਨੀ ਹੈ, ਤੱਤ ਵੇਤੇ ਹੈ, ਉਹਨਾਂ ਨਾਲ ਕੋਈ ਬ੍ਰਹਮ ਵਿਚਾਰ ਕਰ ਰਹੀ ਹੈ, ਰੱਬ ਦੀ ਗੱਲ ਪੁੱਛਣੀ ਦੱਸਣੀ ਹੈ। ਉਹ ਲੋਈ ਕਹਿਣ ਲੱਗੀ ਹੁਣ ਨਹੀਂ ਬ੍ਰਹਮ ਗਿਆਨੀ ਰਹੇ, ਹੁਣ ਤਾਂ ਉਹ ਕਮਲੇ ਹੋ ਗਏ ਹੈ, ਸਦਾਈ ਹੋ ਗਏ ਹੈ। ਉਹ ਤਾਂ ਹੁਣ ਜੇ ਕੋਈ ਸਾਧੂ ਸੰਤ ਆ ਜਾਏ ਨਾ ਤੇ ਘਰੇ ਰੱਸਿਆਂ ਨਾਲ ਨੂੜ ਕੇ ਸੁੱਟ ਦਿੰਦੇ ਆ, ਬੰਨ ਲੈਂਦੇ ਆ, ਬਾਜੋ ਜੇ ਬਚਣਾ ਹੈ ਜੇ ਆ ਗਏ ਉਹਨਾਂ ਨੇ ਰੱਸਿਆਂ ਨਾਲ ਤੁਹਾਨੂੰ ਬੰਨ ਲੈਣਾ, ਨੂੜ ਸੁੱਟਣਾ ਇੱਥੇ, ਹੁਣ ਉਹ ਨਹੀਂ ਰਹੇ ਉਹ। ਉਹ ਕਹਿੰਦੇ ਅੱਛਾ ਮਾਤਾ ਜੀ, ਉਹ ਬ੍ਰਹਮ ਗਿਆਨੀ ਨਹੀਂ ਰਹੇ। ਨਹੀਂ ਉਹ ਤਾਂ ਹੁਣ ਕਮਰੇ ਹੋ ਗਏ, ਸਦਾਈ ਹੋ ਗਏ, ਜਿੱਥੇ ਸਾਧੂਆਂ ਸੰਤਾਂ ਦੀ ਸੇਵਾ ਕਰਦੇ ਹੁੰਦੇ ਸੀ, ਹੁਣ ਉਹ ਰੱਸਿਆਂ ਨਾਲ ਬੰਨ੍ਹ ਕੇ ਕੁੱਟਦੇ ਆ ਮੂੰਗਲੇ ਨਾਲ, ਉਹਨਾਂ ਨੇ ਮੂੰਗਲਾ ਰੱਖਿਆ ਹੋਇਆ ਘਰੇ, ਉਹਨਾਂ ਰੱਸੇ ਨਾਲ ਬੰਨ੍ਹ ਲੈਂਦੇ ਨੇ, ਉੜ ਲੈਂਦੇ ਆ, ਮਗਰੋਂ ਮੂੰਗਲੇ ਮਾਰ ਮਾਰ ਕੇ ਕੁੱਟਦੇ ਉਹਦੇ ਨਾਲ। ਸੁਣਦੇ ਹਾਂ ਸਾਰ ਵੀ ਭੱਜ ਪਓ, ਕਦੇ ਕਬੀਰ ਸਾਹਿਬ ਜੀ ਆਉਣਾ ਜਾਣ, ਰੱਸਿਆਂ ਨਾਲ ਬੰਨ੍ਹ ਕਰਕੇ ਮੂੰਗਲਿਆਂ ਨਾਲ ਕੁੱਟਣ। ਉਹ ਚਲੇ ਗਏ, ਇਹਨਾਂ ਨੂੰ ਕਬੀਰ ਸਾਹਿਬ ਜੀ ਆ ਗਏ, ਕਹਿੰਦੇ ਵੀ ਕੋਈ ਸਾਧੂ ਸੰਤ ਤਾਂ ਨਹੀਂ ਆਇਆ? ਕਹਿੰਦੇ ਮਹਾਰਾਜ ਕਬੀਰ ਸਾਹਿਬ ਆਏ ਤਾਂ ਸੀਗੇ, ਫਿਰ ਕੀ ਕਹਿੰਦੇ ਸੀ? ਕਹਿੰਦੇ ਵੀ ਸਾਨੂੰ ਰੱਸੇ ਚਾਹੀਦੇ ਹੈ ਅਤੇ ਮੂੰਗਲਾ ਚਾਹੀਦਾ ਹੈ। ਫਿਰ ਤੂੰ ਮੂੰਗਲਾ ਦੇ ਦੇਣਾ ਸੀ, ਰਸੇ ਦੇ ਦੇਣੇ ਸੀ, ਜੇ ਨਹੀਂ ਤਾਂ ਇੱਥੋਂ ਸ਼ਹਿਰ ਹੈ ਕਾਸ਼ੀ, ਇੱਥੋਂ ਲਿਆ ਦੇਣੇ ਸੀ। ਮੈਂ ਤਾਂ ਮਹਾਰਾਜ ਕੁਛ ਨਹੀਂ ਕਿਹਾ, ਮੈਂ ਤਾਂ ਚੁੱਪ ਹੀ ਕਰ ਗਈ। ਉਹ ਫਿਰ ਮੁੜ ਗਏ, ਕਹਿੰਦੇ ਤੂੰ ਤਾਂ ਕਮਲੀ ਹੈ, ਉਹਨਾਂ ਨੂੰ ਰੱਸੇ ਲਿਆ ਕੇ ਦੇ ਦੇਣੇ, ਮੂੰਗਲਾ ਆਪਣੇ ਘਰੇ ਪਿਆ ਫੜਾ ਦੇਣਾ ਸੀ। ਕਿੱਥੇ ਕੁ ਗਏ ਹੈ? ਕਹਿੰਦੇ ਬਸ ਮਹਾਰਾਜ ਹੁਣੇ ਨਿਕਲੇ ਆ, ਇੱਥੇ ਸ਼ਹਿਰ ਤੋਂ ਬਾਹਰ ਹੀ ਹੋਣਗੇ, ਬਸ ਸ਼ਹਿਰ ਤੋਂ ਬਾਹਰ ਹੀ ਗਏ ਹੋਣਗੇ, ਕਿਤੇ ਦੂਰ ਨਹੀਂ ਹੈ। ਉਹੀ ਰਸਤੇ ਜੇ ਲੈ ਕੇ ਤੇ ਮੂੰਗਲਾ ਮੋਢੇ 'ਤੇ ਰੱਖ ਕੇ ਭੱਜਵੇ ਕਬੀਰ ਸਾਹਿਬ ਮਗਰ ਗਏ, ਅਤੇ ਦੂਰੋਂ ਦੇਖਿਆ ਵੀ ਉਹ ਜਾਂਦੇ ਸੰਤ, ਲੱਗੇ ਬਾਜਾ ਮਾਰ, ਖੜ ਜਾਓ ਮਾਤਾ ਜੀ, ਮਹਾਰਾਜ ਖੜ ਜਾਓ। ਉਹ ਮਹਾਤਮਾ ਨੇ ਜਦੋਂ ਪਿੱਛੇ ਦੇਖਿਆ ਤੇ ਉਹ ਰੱਸਾ ਹੈ ਤੇ ਮੂੰਗਲਾ ਮੋਢੇ ਤੇ ਰੱਖਿਆ। ਕਹਿੰਦੇ ਵੀ ਇਹਨਾਂ ਦੀ ਘਰਵਾਲੀ ਲੋਹੀ ਸੱਚ ਕਹਿੰਦੀ ਸੀ, ਵੀ ਇਹ ਤਾਂ ਰੱਸਿਆਂ ਨਾਲ ਬੰਨ੍ਹ ਕੇ ਨੂੜਦੇ ਆ, ਫਿਰ ਕੁੱਟਦੇ ਆ ਮੂੰਗਲੇ ਨਾਲ। ਗੱਲ ਤਾਂ ਉਹੀ ਰਹੀ, ਰੱਸੇ ਲਈ ਆਉਂਦੇ, ਮੂੰਗਲਾ ਮੋਢੇ ਤੇ ਰੱਖਿਆ, ਕੁੱਟਣਗੇ ਭੱਜ ਪਏ। ਉਹ ਜਿਉਂ ਜਿਉਂ ਭੱਜਣ ਕਬੀਰ ਸਾਹਿਬ ਜੀ ਮਗਰ ਭੱਜਣ, ਵੀ ਆਪਾਂ ਇਹ ਸੇਵਾ ਕਰਨੀ। ਆਖਰੀ ਹੁਣ ਗੋਬਰਾਂ ਵਾਲੇ ਕਿੱਥੇ ਕੁ ਪੁੱਛ ਸਕਦਾ ਵੀ ਉਹ ਇਕੱਲਾ ਹੈ, ਆਪਾਂ ਬਹੁਤੇ ਜਾਣੇ ਹੈ, ਆਪਾਂ ਨੂੰ ਜ਼ਬਰਦਸਤੀ ਤੋਰਾ ਬਣ ਲੈਣਗੇ। ਉਹ ਇਕੱਲਾ ਹੈ, ਆਪਾਂ ਇੰਨੇ ਜਾਣੇ ਹੈ, ਕਿਉਂ ਡਰਦੇ ਹਾਂ? ਬਹਿ ਜਾਓ। ਬਹਿ ਗਏ, ਸਾਜਾ ਚੜਿਆ, ਇਹਨਾਂ ਨੂੰ ਕਬੀਰ ਸਾਹਿਬ ਜੀ ਚਲੇ ਗਏ। ਕਹਿੰਦੇ ਮਹਾਰਾਜ ਮੈਂ ਤਾਂ ਪਾਸ ਪਿੱਛੋਂ ਗਿਆ ਸੀ, ਇੱਧਰ ਸ਼ਹਿਰ ਛਪੋਟਾ ਨਿਤਨੇਮ ਕਰਨ ਲਈ, ਤੁਸੀਂ ਮਹਾਰਾਜ ਆ ਗਏ, ਗਲਤੀ ਹੋ ਗਈ। ਉਹ ਕਿਸੀ ਕਮਲੀ, ਤੁਸੀਂ ਵੇਖੋ ਮਹਾਰਾਜ ਰੱਸੇ ਲੈਣ ਆਏ ਸੀ, ਮੂੰਗਲਾ ਲੈਣ ਆਏ ਸੀ, ਉਹਨੇ ਕਮਲੀ ਨੇ ਦਿੱਤੇ ਨਹੀਂ, ਕਰੇ ਪਿਆ ਸੀ ਸਾਰਾ ਕੁਛ, ਆ ਲੈ ਲਓ ਮਹਾਰਾਜ ਰੱਸੇ, ਲੈ ਲਓ ਮੂੰਗਲਾ। ਉਹ ਕਹਿੰਦੇ ਕਬੀਰ ਸਾਹਿਬ ਉਹ ਤਾਂ ਘਰਵਾਲੀ ਕਹਿੰਦੀ ਸੀ ਰੱਸਿਆਂ ਨਾਲ ਬੰਨ੍ਹ ਕੇ ਮੂੰਗਲੇ ਨਾਲ ਕੁੱਟਦੇ, ਅਸੀਂ ਤਾਂ ਇਸ ਕਰਕੇ ਡਰਦੇ ਭੱਜਦੇ ਸੀ ਵੀ ਰੱਸਾ ਦੇ ਕੇ ਮੂੰਗਲਾ ਦੇ ਕੇ ਵੀ ਇਹ ਬੰਨਣਗੇ ਕੁੱਟਣਗੇ ਸਾਨੂੰ। ਫਿਰ ਹੀ ਅਸੀਂ ਦੇਖ ਲਿਆ ਵੀ ਹੁਣ ਅਸੀਂ ਬਹੁਤੇ ਇਕੱਲਾ ਹੈ, ਆਪਾਂ ਹੁਣ ਇੱਕ ਹੈ ਅਤੇ ਕੀ ਕਰ ਲੂ ਉਹ, ਇਹ ਮੱਲੋ ਮੱਲੀ ਤਾਂ ਨਹੀਂ ਵੱਲ ਲੂ ਆਪਾਂ ਨੂੰ, ਮੱਲੋ ਮੱਲੀ ਤਾਂ ਨਹੀਂ ਕੁੱਟੂ ਇਹ ਮੂੰਗਲੇ ਨਾਲ। ਕਹਿੰਦੇ ਵੀ ਇਹ ਤਾਂ ਘਰਵਾਲੀ ਨੇ ਛਲ ਫਰੇਬ ਕੀਤਾ, 420 ਕੀਤੀ ਹੈ, ਇਹ ਝੂਠ ਬੋਲਿਆ ਉਹਨੇ। ਮੈਨੂੰ ਤਾਂ ਉਹ ਕਹਿੰਦੇ ਸੀ ਵੀ ਰੱਸੇ ਚਾਹੁੰਦੇ ਆ, ਮੂੰਗਲਾ ਚਾਹੁੰਦੇ ਆ, ਤੁਹਾਨੂੰ ਆ ਕਹਿ ਤਾਂ ਪਿੱਠ ਜੀ ਕਰਕੇ ਫਿਰ ਬਹਿ ਗਏ। ਉਹ ਵਾਰੀ ਮੁੱਖ ਫੇਰ ਫਿਆਰੇ, ਕਰਵਟ ਦੇ ਮੋਕੋ ਕਾਹੇ ਮਾਰੇ, ਜੋਤਨ ਚੀਰਿਆ ਅੰਗ ਨਾ ਮੋਰੋ, ਪਿੰਡ ਪਰੈ ਤੋਂ ਪੀਤ ਨਾ ਥੋਰੋ, ਆਉ ਤੋਂ ਪੀਰ ਭਿਓ ਨੀ ਕੋਈ, ਤਵੈ ਸੋ ਕੰਤ ਨਾਰ ਸੰ ਹੋਈ, ਕਹੋ ਕਬੀਰ ਸੁਣੋ ਰਲੋਈ, ਆਉ ਤੁਮਰੀ ਪ੍ਰਤੀਤ ਨਾ ਹੋਈ। ਇਹ ਸ਼ਬਦ ਫਿਰ ਆ ਜਿਹੜਾ ਛਲ ਫਰੇਬ ਜਾਂ ਲੋਈ ਨੇ ਕੀਤਾ ਸੀ ਨਾ, ਉਹਦੇ ਪਰਥਾਏ ਇਹਦੇ ਵਿੱਚ ਪ੍ਰਭਾਵਿਤ ਵੀ, ਵਿਚਾਰ ਵੀ ਹੈ, ਬਾਜ ਵੀ ਹੈਗੀ ਹੈ। ਇਸ ਤਰ੍ਹਾਂ ਇਹ ਸਰੀਰ ਦੇ ਅੰਦਰ ਹੀ ਇਹ ਬੈਠੇ ਆ ਛਲ ਫਰੇਬ, ਬੇਈਮਾਨੀਆਂ ਧੋਖੇ ਠੱਗੀਆਂ ਹੇ ਦੂਜਾ ਵੀ ਸਾਰੇ ਸ਼ੁਭ ਗੁਣ ਅੰਦਰ ਹੀ ਹੈ, ਕੋਈ ਬਾਹਰ ਨਹੀਂ ਹੈ। ਅਤੇ ਮਨੁੱਖ ਵੀ ਕਈ ਵਾਰੀ ਲੋਭ ਲਾਲਚ ਵਿੱਚ ਆ ਕੇ ਛਲ ਫਰੇਬ ਕਰ ਲੈਂਦਾ ਹੈ। ਲੜਾਈ ਕੀ ਇੱਕ ਉਹ ਕਿਸੇ ਲੜਕੀ ਦਾ ਮਾਮਾ ਹੀ ਸੀ, ਬਈ ਸਾਵਧਾਨ ਰਹਿਣਾ ਇਹ ਛਲ ਫਰੇਬ ਵਾਲਿਆਂ ਤੋਂ। ਇਹ ਜਿਹੜੇ ਲੋਕ ਹੈ ਨਹੀਂ ਬਖਸ਼ਦੇ, ਵੀ ਭਾਵੇਂ ਕੋਈ ਹੋਵੇ, ਆਪਾਂ ਕਹਿੰਦੇ ਵੀ ਮਾਮਾ ਹੈ। ਜੇ ਹੁਣ ਮਾਮਾ ਵੀ ਛਲ ਫਰੇਬ ਕਰਦਾ ਹੈ ਤੇ ਉਹ ਅੰਦਰ ਹੈ ਨਹੀਂ ਉਹਦਾ ਸਰੀਰ, ਵੀ ਮਾਮੇ ਦੇ ਹੈ ਨਹੀਂ ਛਲ ਫਰੇਬ, ਬੇਈਮਾਨੀ ਉਹ ਵੀ ਕਰ ਸਕਦਾ। ਅਸੀਂ ਸੰਸਾਰੀ ਸੰਬੰਧ ਕਰਕੇ ਮੰਨਾਂਗੇ ਵੀ ਮਾਮਾ ਨਹੀਂ ਕਰੂ ਛਲ ਫਰੇਬ, ਮਾਮਾ ਨਹੀਂ ਬੇਈਮਾਨੀ ਕਰੂ, ਮਾਮਾ ਨਹੀਂ ਠੱਗੀ ਮਾਰੂਗਾ, ਵੀ ਮਾਮਾ ਵੀ ਕਰ ਸਕਦਾ ਹੈ। ਮਾਤ ਜਦੋਂ ਪੜ੍ਹਦਾ ਸੀ ਨਾ ਉੱਥੇ ਆਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾੜੀ ਅਰਥਾਂ ਨਾਲ ਉਦੋਂ ਦੀ ਘਟਨਾ ਹੈ, ਮਾਮੇ ਨੇ ਛਲ ਫਰੇਬ ਕਰ ਲਿਆ ਸੀ ਮਾਇਆ ਪਿੱਛੇ। ਲੜਕੀ ਪੜ੍ਹੀ ਲਿਖੀ ਸੀ ਉਹ, ਅਤੇ ਗੁਰਦੁਆਰੇ ਦਾ ਜਿਹੜਾ ਬਾਪ ਸੀ ਉਹਦਾ ਖਜ਼ਾਨਚੀ ਸੀ, ਜਾਣੀ ਇੱਕ ਇੱਕ ਪੈਸਾ ਸੰਭਾਲ ਕੇ ਰੱਖਦਾ ਸੀ। ਜਦੋਂ ਲੋੜ ਹੁੰਦੀ ਸੀ ਉਦੋਂ ਉੱਥੋਂ ਗੁਰਦੁਆਰੇ ਵਾਲੇ ਲੈ ਆਉਂਦੇ ਸੀ, ਕਿਉਂ ਬਾਹਰ ਬਾਹਰ ਅਸਥਾਨ ਸੀ, ਮਹਾਤਮਾ ਕੋਲ ਨਹੀਂ ਰੱਖਦੇ ਸੀ ਮਾਇਆ। ਉਹ ਕਹਿੰਦੇ ਜਦੋਂ ਲੋੜ ਹੀ ਇੱਥੋਂ ਲੈ ਲਾਂਗੇ, ਜਾਂ ਜਦੋਂ ਇੱਥੋਂ ਭੱਗੇ ਪੁਰਾਣੇ ਤੋਂ ਸਾਜੋ ਸਮਾਨ ਲਿਆਉਣਾ ਇੱਥੋਂ ਤੇਰੇ ਕੋਲੋਂ ਲੈ ਜਾ ਕਰੂ, ਅਤੇ ਵਾਧੂ ਘੱਟੂ ਤੈਨੂੰ ਫੜਾ ਜਾ ਕਰੂ। ਇਸ ਤਰ੍ਹਾਂ ਜਾਣੀ ਉਹਦੇ ਮਾਮੇ ਨੂੰ ਪ੍ਰੇਰਿਆ ਵੀ ਤੈਨੂੰ ਕੁਝ ਮਾਇਆ ਦੇ ਦਿਆਂਗੇ, ਤੂੰ ਵੀ ਉਹ ਲੜਕੀ ਦਾ ਰਿਸ਼ਤਾ ਸਾਡੇ ਲੜਕੇ ਨਾਲ ਕਰਾ ਦੇ। ਉਹ ਦੱਸ ਪੜ੍ਹਿਆ ਸੀ ਸਾਰਾ, ਇਹਦੇ ਹੁਣ ਡਿਪਲੋਮੇ ਕੀਤੇ ਸੀ, ਬੜੀ ਪੜ੍ਹੀ ਲਿਖੀ ਸੀ। ਇਹ ਹੁਣ ਇਹ ਘਰ ਤਗੜਾ ਸੀ, ਉਹ ਇੰਨੇ ਨਹੀਂ ਸੀਗੇ ਅਤੇ ਲਾਲਚ, ਪਿਛਲਾ ਲੜਕੀ ਆਊਗੀ ਦਾਜ ਦੂਜ ਬਾਬਾ ਆਜੂਗਾ, ਅਤੇ ਉਹ ਮਾਮੇ ਨੂੰ ਲਾਲਚ ਦੇਤਾ ਵੀ ਤੂੰ ਐਂ ਕਰਾ ਦੇ। ਜੋ ਲਾਲਚ ਬਸ ਆਇਆ ਮਾਮਾ ਆ ਗਿਆ, ਕਹਿੰਦਾ ਵੀ ਉਹ ਇੱਕ ਮੈਂ ਰਿਸ਼ਤਾ ਬੜਾ ਸੋਹਣਾ ਲੱਭਿਆ, ਲੜਕਾ ਸੁੰਦਰ ਹੈ ਇੱਕੋ ਹੀ ਹੈ ਇਕੱਲਾ ਹੀ, ਅਤੇ 10 ਕਿੱਲੇ ਜ਼ਮੀਨ ਦੀ ਆਉਂਦੀ, ਉਹਨੂੰ 14 ਪੜਿਆ, ਉਹ ਨੌਕਰੀ 'ਤੇ ਲੱਗਾ ਹੈ। ਯਾਨੀ ਛਲ ਫਰੇਬ ਨਾਲ ਝੂਠ ਬੋਲਤਾ, ਪੜਿਆ 10 ਹੀ, ਕਹਿੰਦਾ 14 ਪੜਿਆ, ਨੌਕਰੀ ਨੌਕਰੀ ਤਾਂ ਕੋਈ ਨਹੀਂ ਲੱਗਾ ਸੀ, ਘਰੇ ਖੇਤੀ ਕਰਦਾ ਸੀ, ਨੌਕਰੀ ਕਰਦਾ, ਇੰਨੀ ਤਨਖਾਹ ਮਿਲਦੀ ਹੈ, ਅਤੇ ਆਉਂਦੇ ਸੀ 3 ਕਿੱਲੇ, ਕਹਿੰਦਾ 10 ਆਉਂਦੇ ਹੈ, ਕਹਿੰਦਾ ਇੱਕੋ ਹੀ ਬੱਚਾ ਹੈ, 2 ਹੋਰ ਭਰਾ ਸੀ ਨਾਲ, 3 ਸੀ। ਯਾਨੀ ਛਲ ਫਰੇਬ ਕਰਕੇ ਉਹਨਾਂ ਨੇ ਆਖਿਆ ਵੀ ਮਾਮਾ ਤਾਂ ਨਹੀਂ, ਇਹ ਕੋਈ ਛਲ ਫਰੇਬ, ਮਾਮਾ ਤਾਂ ਨਹੀਂ ਝੂਠ ਬੋਲਦਾ। ਕਹਿੰਦੇ ਫਿਰ ਕੀ ਹੈ, 10 ਕਿੱਲੇ ਆਉਂਦੇ ਆ, 14 ਪੜੇ ਆ, ਫਿਰ ਕੀ ਪੁੱਛਣਾ, ਰਿਸ਼ਤਾ ਕਰਦੇ। ਕਹਿੰਦੇ ਬਾਕੀ ਇੱਕ ਸ਼ਰਤ ਇਹ ਵੀ, ਉਹ ਕਹਿੰਦੇ ਵੀ ਲੈਣਾ ਕੁਛ ਨਹੀਂ, ਵੀ ਕੋਈ ਨਹੀਂ ਦਾਜ ਦੂਜ ਲੈਣਾ, ਬਸ ਲੜਕੀ ਰੱਜੇ ਪੂਜੇ ਕਰੋ। ਕਹਿੰਦੇ ਫਿਰ ਤਾਂ ਬਹੁਤ ਹੈ, ਵੀ ਸੰਤੋਖੀ ਹੈ, ਚੱਲ ਕੋਈ ਪੁੱਛ ਪੜਤਾਲ ਨਾ ਕੀਤੀ, ਰਿਸ਼ਤਾ ਹੋ ਗਿਆ। ਜਦੋਂ ਵਿਆਹ ਵੱਜ ਗਿਆ, ਦਿਨ ਜੇ ਨੇੜੇ ਆਇਆ, ਫਿਰ ਲੱਗ ਗਿਆ ਛਲ ਫਰੇਬ ਝੂਠ ਬੋਲਣ। ਕਹਿਣ ਲੱਗਿਆ ਵੀ ਉਹ ਤਾਂ ਨਹੀਂ ਮੰਗਦੇ, ਆਪਾਂ ਤਾਂ ਆਪਣੀ ਲੜਕੀ ਨੂੰ ਦੇਣਾ, ਆਪਣੇ ਘਰੇ ਕਿਹੜਾ ਕੋਈ ਘਾਟ ਹੈ। ਉਹ ਕਹਿੰਦੇ ਠੀਕ ਹੈ ਮਾਮਾ, ਤੂੰ ਦੱਸ, ਆਪਾਂ ਜੋ ਕਹੇਗਾ ਉਹੀ ਦੇ ਦਿਆਂਗੇ। ਉਹ ਸਾਰਾ ਸੋਨੇ ਸੋਨਾ ਵੀ ਗਣਾ ਤਾ, ਫਿਰ ਅਖੀਰ 'ਤੇ ਕਹਿੰਦੇ ਚਲੋ ਮੋਟਰਸਾਈਕਲ ਤਾਂ ਲਈ ਦਿਓ, ਸਾਈਕਲ ਸ਼ੂਕਲ ਕੀ ਹੁੰਦਾ। ਉਹ ਕਹਿੰਦੇ ਚਲੋ ਕੋਈ ਨਾ ਮੋਟਰਸਾਈਕਲ, ਉਹ ਸਾਰਾ ਕੁਝ ਕਰ ਕਰਾ ਕੇ ਕੀਤੇ ਕਹਿੰਦਾ ਮੋਟਰਸਾਈਕਲ ਕੀ ਆ ਤੁਸੀਂ ਗੱਡੀ ਦਿਓ ਅਗਲੇ ਚੱਲ ਗੱਡੀ ਦੇ ਦਿੰਦੀ ਇੱਥੇ ਕੀ ਆਪਣੀ ਲੜਕੀ ਨੇ ਬਹਿਣਾ ਪਹਿਲਾਂ ਸ਼ੈਲਫ ਰੇਵ ਵੀ ਉਹ ਕੋਈ ਮੰਗਦੇ ਨਹੀਂ ਹੈ ਮਗਰੋਂ ਸ਼ੈਲਫ ਰੇਵ ਨੇ ਕਹਿੰਦਾ ਵੀ ਆਪਣੀ ਨੂੰ ਦੇਣਾ ਸਾਰਾ ਕੁਝ ਲਾਉਣਾ ਤਾਂ ਉਹਨਾਂ ਸੁਣਿਆ ਉਹਨਾਂ ਤੋਂ ਲੈਣਾ ਸੀ ਹਿੱਸਾ ਲੋਭ ਲਾਲਚ ਵਿੱਚ ਆ ਕੇ ਜਾਣੀ ਮਨੁੱਖ ਇਹ ਛਲ ਫਰੇਬ ਕਪਟ ਕਰਦਾ ਹੈ ਲੋ ਵਿਆਹੀ ਭਰੀ ਗਈ ਘਰੇ ਚਲੀ ਗਈ ਹੁਣ ਪੜ੍ਹੀ ਲਿਖੀ ਸੀ ਉਹਨੇ ਦੋ ਤਿੰਨ ਦਿਨ ਵੇਖਿਆ ਵੀ ਜਿਹਦਾ ਨੌਕਰੀ ਲੱਗਾ ਹੁੰਦਾ ਉਹ ਤਾਂ ਆਪਣੀ ਡਿਊਟੀ 'ਤੇ ਜਾਂਦਾ ਹੈ ਇਹ ਸਵੇਰੇ ਬਾਹਰ ਨਿਕਲ ਜਾਂਦਾ ਸ਼ਾਮ ਨੂੰ ਆ ਜਾਂਦਾ ਉਹ ਆਸੇ ਪਾਸੇ ਤੋਂ ਪੁੱਛ ਲਿਆ ਜਿਹਨਾਂ ਨੂੰ ਬਾਹਰ ਨੂੰ ਜਾਂਦੀ ਸੀ ਉਹ ਕਹਿੰਦੇ ਵੀ ਆਹ ਦੋ ਹੋਰ ਫਿਰਦੇ ਘਰੇ ਕਹਿੰਦੇ ਇਹਦੇ ਭਰਾ ਹੈ ਚੁੱਪ ਜੀ ਕਰ ਗਈ ਵੀ ਮਾਮਾ ਤਾਂ ਕਹਿੰਦਾ ਸੀ ਵੀ ਕੋਈ ਹੈ ਕਲੋਤਾ ਹੀ ਹੈ ਇਹਦਾ ਤੋਰ ਹੈ ਕਹਿੰਦੇ ਵੀ ਇਹ ਫਿਰ ਕਿੰਨਾ ਕੁ ਪੜ੍ਹਿਆ ਲਿਖਿਆ ਕਹਿੰਦੇ ਦਸਵੀਂ 'ਚ ਫੇਲ ਹੈ ਮਾਮਾ ਤਾਂ ਕਹਿੰਦੇ 14 ਪੜ੍ਹੇ ਜ਼ਮੀਨ ਜਾਇਦਾਦ ਕਹਿੰਦੀ ਉਹ ਕਿਸੇ ਨੂੰ 3 ਕਿੱਲੇ ਆਉਂਦੇ ਫਿਰ ਉਹ ਆ ਕੇ ਘਰੇ ਦੱਸੇ ਵੀ ਵੇਖ ਲਓ ਮਾਮਾ ਐਂ ਕਰ ਗਿਆ ਛਲ ਫਰੇਬ ਝੂਠ ਬੋਲ ਗਿਆ ਫਿਰ ਹੁਣ ਕੀ ਕਰਨਾ ਸੀ ਯਾਨੀ ਇਸ ਤਰ੍ਹਾਂ ਦੇ ਇਹ ਜਿਹੜੇ ਛਲ ਫਰੇਬ ਕਰਨ ਵਾਲੇ ਆ ਮਨੁੱਖ ਵੀ ਹੈਗੇ ਆ ਇਹ ਵੀ ਹੈਗੀਆਂ ਘੱਟ ਕੋਈ ਨਹੀਂ ਇਹਨਾਂ 'ਚੋਂ ਪਰ ਜ਼ਿਆਦਾਤਰ ਇਹਨਾਂ 'ਤੇ ਚਿੱਕੜ ਸਿੱਟਿਆ ਜਾਂਦਾ ਵੀ ਇਹ ਕਰਦੀਆਂ ਇਹ ਕਰਦੀਆਂ ਕਰਦੇ ਮਨੁੱਖ ਵੀ ਹੈ ਅੱਜ ਇੱਥੇ ਕਿਤੇ ਤੁਸੀਂ ਅਖਬਾਰਾਂ 'ਚ ਪੜ੍ਹ ਲਓ ਇਹ ਆਉਂਦਾ ਰੋਜ਼ ਆ ਇੰਟਰਨੈੱਟ 'ਤੇ ਖਬਰਾਂ ਵੀ ਉੱਥੇ ਮਨੁੱਖ ਨੇ ਐਂ ਕਰਤਾ ਐਂ ਕਰਤਾ ਉਹ ਗੁਰੂ ਮਹਾਰਾਜ ਨੇ ਵੀ ਇਹੋ ਜਿਹੇ ਲੋਕਾਂ ਤੋਂ ਤੁਸੀਂ ਸਾਵਧਾਨ ਰਹਿਣਾ ਜਿਹੜੇ ਛਲ ਫਰੇਬ ਕਰਨ ਵਾਲੇ ਕਪਟ ਵਾਲੇ ਆ ਇਸ ਕਰਕੇ ਫਿਰ ਮਹਾਰਾਜ ਨੇ ਇਹ ਜਿਹੜਾ ਇਹ ਬਾਣੀ ਵਿੱਚ ਇਹ ਜਿਹੜੇ ਪ੍ਰਸੰਗ ਲਿਖੇ ਹੈ ਉਹ ਬਾਣੀ ਉਚਾਰਨ ਤੋਂ ਲਿਖਣ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਵਸਤੂ ਨਿਰਦੇਸ਼ ਮੰਗਲ ਕੀਤਾ ਹੋਰ ਇਸ ਸੰਬੰਧੀ ਆਪਾਂ ਕੱਲ੍ਹ ਵਿਚਾਰਾਂ ਕਰ ਲਈਆਂ ਸੀ ਸ਼੍ਰੀ ਭਗਵਤੀ ਜੀ ਇਹ ਨਮਹਿ ਹੈ ਸ਼੍ਰੀ ਸਾਹਿਬ ਜੀ ਜੋ ਮਾਇਆ ਦੇ ਮਾਲਕ ਹੈ ਉਹਨਾਂ ਦੇ ਤਾਂ ਹੀ ਵੀ ਨਮਸਕਾਰ ਹੈ ਜਿਹੜਾ ਇੱਕੋ ਇੱਕ ਓਮ ਨਿਰਗੁਣ ਸਰੂਪ ਹੈ ਅਤੇ ਸਰਗਣ ਰੂਪ ਹੋ ਕੇ ਸਾਰਿਆਂ ਦਾ ਪ੍ਰਕਾਸ਼ਕ ਵੀ ਹੈ ਅਤੇ ਗੁਰੂ ਵੀ ਹੈ ਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਹੋਣ ਵਾਲਾ ਵੈਸੇ ਵਾਹਿਗੁਰੂ ਦੀ ਹਮੇਸ਼ਾ ਫਤਿਹ ਜਿੱਤ ਹੈ ਇਹ ਫਿਰ ਉਹ ਜੋ ਮਾਇਆ ਦਾ ਮਾਲਕ ਵੀ ਹੈ ਅਤੇ ਸ਼੍ਰੀ ਸਾਹਿਬ ਰੂਪ ਵੀ ਹੈ ਗੋ ਗਰੀਬ ਦੀ ਰਕਸ਼ਾ ਲਈ ਜ਼ੁਲਮ ਦੇ ਨਾਸ਼ ਕਰਨ ਲਈ ਉਹ ਇਹ ਭਗਵਤੀ ਰੂਪ ਵਿੱਚ ਵੀ ਹੈ ਸ਼੍ਰੀ ਸਾਹਿਬ ਰੂਪ ਵਿੱਚ ਵੀ ਉਹਦੇ ਤਾਂ ਵੀ ਨਮਸਕਾਰ ਹੈ ਪਖਿਆਨ ਨੂੰ ਪ੍ਰਸੰਗਾਂ ਦਾ ਹੈ ਤੇਰੇ ਧਿਰ ਨਾ ਉਹ ਜਿਹੜੇ ਕੋਈ ਕਿੱਸੇ ਕਹਾਣੀਆਂ ਵਾਰਤਾਂ ਹਨ ਇਹ ਜਿਹੜੇ ਕੋਈ ਲੋਕ ਕਰਦੇ ਹੈ ਚਰਿੱਤਰ ਸ਼ਲ ਫਰੇਬ ਜੇ ਕਰਦੇ ਆ ਉਹਨਾਂ ਦੇ ਪ੍ਰਸੰਗ ਵੀ ਲਿਖਦੇ ਆ ਜਿਹਨਾਂ ਨੇ ਕੀਤੇ ਕਿਹਦੇ ਵੱਲੋਂ ਇਹ ਬਾਣੀ ਪਾਤਸ਼ਾਹੀ ਦਸਵੀਂ ਹੈ ਦਸਵੀਂ ਗੱਦੀ ਦੇ ਮਾਲਕ ਦਸਵੀਂ ਤਖਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਇੱਕ ਪੌੜੀ ਆਪਾਂ ਪਰਮੇਸ਼ਰ ਦੀ ਮਹਿਮਾ ਵਿੱਚ ਪੜ੍ਹ ਲਈ ਸੀ ਵੀ ਸਰਵ ਰੂਪ ਤੋਂ ਹੀ ਹੈ ਦੂਜੀ ਪੌੜੀ ਵਿੱਚ ਵੀ, ਤੀਜੀ ਪੌੜੀ ਵਿੱਚ ਵੀ, ਚੌਥੀ ਪੌੜੀ ਵਿੱਚ ਪਰਮੇਸ਼ਰ ਨੂੰ ਹੀ ਸਰਬ ਰੂਪ ਵਿੱਚ ਗਿਆਨ ਕਰ ਰਹੇ ਹੈ। ਉਹ ਜਿਵੇਂ ਵੀ ਬਚਨਾਵ ਜੀ ਮੈਨੂੰ ਦੇ ਆਪਾਂ ਸੁਣੀਏ ਜੀ।
ਤੁਹੀ ਜੋਗ ਮਾਇਆ ਤੁਹੀ ਬਾਕ ਬਾਨੀ।
ਹੇ ਅਕਾਲ ਪੁਰਖ ਪਰਮੇਸ਼ਰ, ਤੁਸੀਂ ਹੀ ਜੋਗ ਮਾਇਆ, ਜਿਹਨੂੰ ਯੋਗ ਨਿੰਦਰਾ ਕਹਿੰਦੇ ਹੈ। ਜਦੋਂ ਕੋਈ ਉਹ ਪਰਲੋ ਹੋ ਜਾਂਦੀ ਹੈ ਨਾ, ਫਿਰ ਭਗਵਾਨ ਕਹਿੰਦੇ ਉਹ ਮਾਇਆ ਵਿੱਚ ਲੀਨ ਹੋ ਕੇ ਵਿਰਾਜ ਜਾਂਦੇ ਹੈ, ਆਰਾਮ ਕਰਨ ਲੱਗ ਪੈਂਦੇ ਹੈ। ਜਦੋਂ ਮਾਇਆ ਵਿੱਚ ਲੀਨ ਹੋ ਜਾਣ ਤੇ ਉਹਨੂੰ ਯੋਗ ਨਿੰਦਰਾ ਵਿੱਚ ਕਹਿ ਕੇ ਕਹਿੰਦੇ ਸੌ ਗਏ। ਇਸ ਤਰ੍ਹਾਂ ਯੋਗ ਮਾਇਆ ਨੂੰ ਆਦਿ ਸ਼ਕਤੀ ਦਾ ਵੀ ਹੈ। ਤੁਸੀਂ ਸਭ ਤੋਂ ਯੋਗ ਨਿੰਦਰਾ ਹੋ, ਆਦਿ ਸ਼ਕਤੀ ਰੂਪ ਹੈ ਹੇ ਪਰਮੇਸ਼ਰ। ਤੁਸੀਂ ਬਾਕਬਾਨੀ, ਬਾਕਬਾਨੀ ਨਾਲ ਸਾਰ ਦਾਦਾ ਸ੍ਰਿਸ਼ਟੀ ਹੈ। ਜੋ ਇਹ ਕਵੀ ਲੋਕ ਹੈ, ਇਹਨੂੰ ਕਵਿਤਾ ਦੀ ਦਾਤੀ, ਸਵੱਛ ਬੁੱਧੀ ਦੀ ਦਾਤੀ ਸਮਝਦੇ ਹੈ। ਇਸ ਕਰਕੇ ਕੋਈ ਵੀ ਪੁਸਤਕ ਲਿਖਣ ਤੋਂ ਪਹਿਲਾਂ ਜਾਂ ਕੋਈ ਵੀ ਕਾਵਿ ਰਚਨਾ ਰਚਣ ਤੋਂ ਪਹਿਲਾਂ ਉਹ ਫਿਰ ਸਾਰਦਾ ਨੂੰ ਯਾਦ ਕਰਦੇ, ਉਹਦਾ ਮੰਗਲ ਕਰਦੇ। ਮਹਾਰਾਜ ਕਹਿੰਦੇ ਉਹ ਜਿਹੜੀ ਕਵੀ ਲੋਕ ਇਹਨੂੰ ਕਵਿਤਾ ਰਚਨ ਤੋਂ ਪਹਿਲਾਂ ਯਾਦ ਕਰਨੀ, ਉਹ ਸਾਰਦਾ ਰੂਪੀ ਤੋਂ ਹੀ ਹੈ, ਸਵੱਛ ਬੁੱਧੀ ਰੂਪੀ ਹੋਇਆ, ਸੁਰਤੀ ਰੂਪੀ ਤੋਂ ਹੀ ਹੈ।
ਤੁਸੀਂ ਆਪ ਰੂਪਾ ਤੁਸੀਂ ਸ੍ਰੀ ਭਵਾਨੀ।
ਹੇ ਪਰਮੇਸ਼ਰ, ਤੁਸੀਂ ਆਪ ਰੂਪ ਹੈ, ਆਪ ਨੂੰ ਗੁੱਸੇ ਦਾ ਹੈ, ਗੁੱਸੇ ਦਾ ਰੂਪੀ ਤੋਂ ਹੀ ਹੈ, ਤੇ ਗੁੱਸਾ ਰੂਪ ਵੀ ਹੈ, ਗੁੱਸੇ ਦਾ ਰੂਪ ਕਰਨ ਵਾਲਾ ਵੀ ਤੂੰ ਹੀ ਹੈ। ਉਹ ਨਮੋ ਕਰੂਰ ਕਰਮ, ਇਸੇ ਕਰਕੇ ਵੀ ਜਿਹੜਾ ਕਰੂਰ ਕਰਮ ਹੈ, ਕਰੜਾ ਕਰਮ ਹੈ, ਉਹ ਸੰਸਾਰ ਨੂੰ ਸਾਰੇ ਨੂੰ ਉਹ ਤੀਜੀ ਅੱਖ ਬਾਹਰ ਪ੍ਰਗਟ ਕਰਕੇ ਤੇ ਪਸ਼ਮੀ ਭੂਤ ਕਰਕੇ ਰੱਖ ਦੇਣਾ। ਇਉਂ ਜਿਹੜਾ ਇਹ ਗੁੱਸੇ ਵਿੱਚ ਹੀ ਇਹ ਕਰੂਰ ਕਰਮ ਹੁੰਦਾ। ਇਸ ਕਰਕੇ ਕਹਿੰਦੇ ਹੈ ਤੁਸੀਂ ਮਾਰਾ ਗੁੱਸਾ ਰੂਪ ਹੈ, ਤੁਸੀਂ ਸ੍ਰੀ ਭਵਾਨੀ, ਤੁਸੀਂ ਸਵਾਏ ਮਨ ਸੰਸਾਰ ਨੂੰ ਲਿਆਉਣ ਵਾਲੀ ਸ਼ਕਤੀ ਹੈ।
ਤੁਸੀਂ ਆਪ ਰੂਪਾ ਤੁਸੀਂ ਸ੍ਰੀ ਭਵਾਨੀ।
ਹੋ ਗਿਆ ਹੁਣ ਪਰਤ।
ਤੁਸੀਂ ਬਿਸ਼ਨ, ਤੂੰ ਬ੍ਰਹਮ, ਤੂੰ ਰੁਦਰ ਰਾਜੈ।
ਕਿੱਥੇ ਉਹਨਾਂ ਤੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਅਰਜ਼ ਕਰਿਆ? ਕਿਹਦਾ ਅਰਜ਼ ਕਰੀ ਗਿਆ ਹੁਣ ਤੱਕ? ਇਹੋ ਜਿਹਾ ਗਿਆਨੀ ਬਣੇਗਾ ਤੂੰ? ਤੁਸੀਂ ਬਿਸ਼ਨ, ਤੂੰ ਬ੍ਰਹਮ, ਤੂੰ ਰੁਦਰ ਰਾਜੈ। ਇਹ ਤਾਂ ਵਿਦਿਆ ਮੈਂ ਵਿਦਵਾਂਸੀ ਰਚਿਆ, ਨੈਣ ਦੇਖ ਸੁਖ ਪਾਵੈ। ਵਿਦਿਆਰਥੀ ਤਾਂ ਵਿਦਿਆ ਵਿੱਚ ਰਚਿਆ ਹੁੰਦਾ, ਉਹਦਾ ਵਿਦਿਆ ਧਿਆਨ ਹੁੰਦਾ ਬਾਅਦ ਵਿੱਚ ਵੀ, ਅੱਖਾਂ ਨਾਲ ਵੇਖ ਕੇ ਉਹ ਸੁੱਖ ਪਾਉਂਦਾ ਹੈ। ਜੇ ਧਿਆਨ ਤੇ ਅੱਖਾਂ ਕਿਤੇ ਹੋਰ ਫਿਰਦੀਆਂ ਫਿਰ ਕੀ ਹੈ? ਫਿਰ ਕੋਈ ਨਹੀਂ ਪੜ੍ਹਦਾ ਬੰਦਾ ਵਿਦਵਾਨ। ਫਿਰ ਤਾਂ ਉਹ ਜੱਟ ਵਾਲੀ ਹੋ ਗਈ, ਉਹ ਸਾਰੀ ਰਾਤ ਸੁਣਾਉਂਦਾ ਰਿਹਾ, ਕਹਿੰਦਾ ਵੀ ਦੱਸ ਰਾਕਸ਼ ਕੌਣ ਸੀ? ਰਾਮ ਜੀ ਰਾਕਸ਼ ਸੀ ਕਿ ਰੌਣ ਰਾਕਸ਼ ਸੀ? ਉਹ ਕਹਿੰਦਾ ਨਾ ਤਾਂ ਰੌਣ ਰਾਕਸ਼ ਸੀ ਨਾ ਰਾਮ ਸੀ, ਕਹਿੰਦਾ ਰਾਕਸ਼ ਤਾਂ ਮੈਂ। ਫਿਰ ਕੇ ਉਹ ਫਿਰ ਮੇਰਾ ਵੀ ਹੋ ਜੂ ਵੀ ਅਗਲਾ ਕਹਿੰਦਾ ਵੀ ਮੈਂ ਨਹੀਂ ਅਰਥ ਕਰਦਾ, ਜਾਣੀ ਮੈਂ ਹੀ ਮੂਰਖ ਹੈ ਜਿਹੜਾ ਤੂੰ ਦੁਬਾਰਾ ਪੜ੍ਹਦਾ ਹੈ, ਹੋਰ ਕਿਤੇ ਫਿਰਦਾ ਤੂੰ ਵਿੱਚ ਰੱਖ ਲੇਗਾ ਜੇ ਚਾਰ ਅੱਖਰ ਪੜ੍ਹਨੇ ਹੈ। ਤੁਸੀਂ ਆਪ ਰੂਪਾ ਤੁਸੀਂ ਸ਼੍ਰੀ ਭਵਾਨੀ, ਤੁਸੀਂ ਬਿਸ਼ਨ ਹੇ ਪਰਮੇਸ਼ਰ, ਤੁਸੀਂ ਬਿਸ਼ਨ ਰੂਪ ਹੀ ਹੈ, ਤੁਸੀਂ ਬ੍ਰਹਮਾ ਰੂਪ ਹੈ, ਤੁਸੀਂ ਰੁਦਰ ਰੂਪ ਹੋ ਕੇ ਸ਼ਿਵਜੀ ਰੂਪ ਹੋ ਕੇ ਰਾਜਾ ਕੀ ਬਿਰਾਜ ਰਿਹਾ ਹੈ।
ਤੁਸੀਂ ਵਿਸ਼ਵ ਮਾਤਾ ਸਦਾ ਜੈ ਬਿਰਾਜੈ।
ਹਾਂ ਹੇ ਪਰਮੇਸ਼ਰ, ਸਾਰੇ ਵਿਸ਼ਵ ਦੀ ਸਾਰੇ ਸੰਸਾਰ ਦੀ ਸਾਰੀ ਦੁਨੀਆ ਦੀ ਮਾਂ ਵੀ ਤੂੰ ਹੀ ਹੋਈ ਹੈ ਅਤੇ ਹਮੇਸ਼ਾ ਆਪ ਜੀ ਦੀ ਫਤਿਹ ਜਿੱਤ ਹੈ। ਆਪ ਜੀ ਦੀ ਫਤਿਹ ਜਿੱਤ ਬਿਰਾਜ ਰਹੀ ਹਰ ਪਾਸੇ, ਫਤਿਹ ਜਿੱਤ ਵਾਲਾ ਹੋ ਕੇ ਆਪ ਬਿਰਾਜ ਰਿਹਾ ਸੋ ਰਿਹਾ।
ਤੁਸੀਂ ਦੇਵ ਤੂੰ ਦੈਤ ਤੈ ਜਛ ਉਪਾਏ,
ਹੇ ਪਰਮੇਸ਼ਰ ਤੈਨੇ ਹੀ 33 ਕਰੋੜ ਦੇਵ ਤੇ ਇਹ ਪੈਦਾ ਕੀਤੇ, ਤੈਨੇ ਹੀ ਜਿਹੜੇ ਦੈਤ ਨੇ, ਇਸੇ ਤਰ੍ਹਾਂ ਤੈਨੇ ਹੀ ਜਿਹੜੇ ਜਛ ਕਬੀਰ ਦੇ ਆ ਪੈਰੋਕਾਰ ਹੈ, ਇਹ ਸਭ ਤੈਨੇ ਹੀ ਪੈਦਾ ਕੀਤੇ ਹਨ।
ਤੁਸੀਂ ਤੁਰਕ ਹਿੰਦੂ ਜਗਤ ਮੈਂ ਬਣਾਏ,
ਹੇ ਅਕਾਲ ਪੁਰਖ ਵਾਹਿਗੁਰੂ ਤੈਨੇ ਆਪਣੀ ਤਾਕਤ ਨਾਲ ਮੁਸਲਮਾਨ ਤੁਰਕ ਤੇ ਹਿੰਦੂ ਇਸ ਸੰਸਾਰ ਦੇ ਵਿੱਚ ਬਣਾਏ ਹੋਏ ਹਨ।
ਤੁਸੀਂ ਪੰਥ ਹੋਏ ਅਵਤਰੀ ਸ੍ਰਿਸ਼ਟ ਮਾਹੀ,
ਹਾਂ ਹੇ ਪਰਮੇਸ਼ਰ ਸ੍ਰਿਸ਼ਟੀ ਵਿੱਚ ਤੂੰ ਹੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਪੰਥ ਹੈ ਉਹ ਹੋ ਕੇ ਅਵਤਰੀ ਕੇ ਆਇਆ ਹੋਇਆ ਉਤਰਿਆ ਹੋਇਆ ਉਤਰਿਆ ਹੋਇਆ ਹੈ, ਤਰ੍ਹਾਂ ਤਰ੍ਹਾਂ ਦੇ ਰਸਤੇ ਵੀ ਅਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪੰਥ ਹੈ ਉਹ 500 ਪੁਸਤਕ ਵਿੱਚ ਲਿਖਿਆ ਵੀ ਉਹਦੇ ਵਿੱਚ 500 ਪੰਥ ਲਿਖਿਆ ਹੋਇਆ ਹੈ। ਉਹ ਕਿਹੜੇ ਕਿਹੜੇ ਨੇ ਉਹ ਪੁਸਤਕ ਪੜ੍ਹ ਲਓ, ਉਹਦੇ ਵਿੱਚ ਸਾਰੇ ਦੁਨੀਆ ਦੇ ਜਿੰਨੇ ਪੰਥ ਚੱਲਦੇ ਹੈ ਉਹ ਸਾਰੇ ਉਹਨਾਂ ਨੇ ਥੋੜ੍ਹੇ ਥੋੜ੍ਹੇ ਰੂਪ ਵਿੱਚ ਬਿਆਨ ਕੀਤੇ ਹੈ। ਜਿਹੜੇ ਤਰ੍ਹਾਂ ਤਰ੍ਹਾਂ ਦੇ ਪੰਥ ਹੈ, ਜਿਹੜੇ ਤਰ੍ਹਾਂ ਤਰ੍ਹਾਂ ਦੇ ਰਸਤੇ ਨੇ, ਇਹ ਸਾਰੇ ਸ੍ਰਿਸ਼ਟੀ ਵਿੱਚ ਤੈਨੇ ਇਹ ਬਣਾਏ ਹਨ, ਇਹ ਇਹਨਾਂ ਰਸਤਿਆਂ ਵਿੱਚ ਤੂੰ ਹੀ ਆਇਆ ਹੋਇਆ ਤੂੰ ਹੀ ਅਵਤਰਿਆ ਹੋਇਆ ਹੈ।
ਤੁਸੀਂ ਬਕਰਤ ਤੇ ਬ੍ਰਹਮ ਬਾਦੋ ਬਕਾਹੀ,
ਹੇ ਪਰਮੇਸ਼ਰ ਤੂੰ ਹੀ ਬਕਤਰ ਕੀ ਹੈ ਮੁਖ ਤੋਂ, ਜਿਹੜਾ ਬ੍ਰਹਮ ਬਾਦ ਹੈ ਬ੍ਰਹਮ ਚਰਚਾ ਹੈ ਉਹਨੂੰ ਬਕਾਹੀ ਕੀ ਬੋਲਦਾ ਹੈ, ਬ੍ਰਹਮ ਬਾਦ ਬ੍ਰਹਮ ਚਰਚਾ ਬਕਾਹੀ ਕੀ ਇਹ ਕਰਦਾ ਹੈ, ਬ੍ਰਹਮ ਚਰਚਾ ਦੀ ਗੱਲ ਬੋਲਦਾ ਹੈ।
ਤੁਸੀਂ ਬਿਕਰਤ ਰੂਪਾ ਤੁਸੀਂ ਚਾਰ ਨੈਨਾ,
ਹਾਂ ਹੇ ਪਰਮੇਸ਼ਰ ਤੁਸੀਂ ਬਿਕਰਤ ਰੂਪਾ, ਉਹ ਜਿਹੜਾ ਕੋਈ ਗੰਗਾ ਟੇਢਾ ਜਿਹਾ ਹੋਵੇ ਉਹ ਫਿਰ ਡਰਾਉਣਾ ਹੀ ਹੁੰਦਾ, ਆਪਣਾ ਜਿਹਾ ਹੋਵੇ ਬਿੰਗੀਆਂ ਟੇਢੀਆਂ ਜਿਹੀਆਂ ਲੱਤਾਂ ਜਿਹੀਆਂ ਹੋਵੇ ਉਹ ਫਿਰ ਦੇਖਣ ਨੂੰ ਜੀ ਕਰਦਾ, ਉਹੀ ਕਹਿੰਦਾ ਵੀ ਇਹ ਤਾਂ ਬੜਾ ਡਰਾਉਣਾ ਵੀ ਬਿਜੂ ਜਾਏਗਾ, ਇਹ ਪਰਮੇਸ਼ਰ ਤੂੰ ਹੀ ਡਰਾਉਣਾ ਰੂਪ ਹੈ, ਤੂੰ ਹੀ ਚਾਰ ਨੈਨਾ, ਤੂੰ ਹੀ ਚਾਰ ਕੀ ਸੁੰਦਰ ਨੇਤਰਾਂ ਵਾਲਾ ਸੋਹਣਾ ਸੁਨੱਖਾ ਹੈ।
ਤੂੰ ਹੀ ਰੂਪ ਬਾਲਾ ਤੂੰ ਹੀ ਬੱਕਰ ਬੈਨਾ,
ਹਾਂ ਤੂੰ ਹੀ ਬਾਲਾ ਕੀ ਹੈ ਪਿਆਰ ਰੂਪ ਵਾਲਾ, ਪਿਆਰੇ ਰੂਪ ਵਾਲਾ, ਜਿਸ ਰੂਪ ਨੂੰ ਦੇਖ ਕੇ ਮਨੁੱਖ ਦੇ ਅੰਦਰ ਉਹ ਕਸ਼ਿਸ਼ ਪਵੇ, ਉਹ ਜਿੱਥੇ ਹੋਊਗਾ ਉੱਥੇ ਉਹ ਕਸ਼ ਹੋ, ਫਿਰ ਉੱਥੇ ਉਹ ਮਨੁੱਖ ਨੂੰ ਪਿਆਰ ਵੀ ਕਰੋ ਦੇਖੂਗਾ ਤਾਂ ਨੀਜ ਲਾ ਕੇ, ਉਹ ਪਾਰੇ ਰੂਪ ਵਾਲਾ ਵੀ ਤੂੰ ਹੀ ਹੈ, ਤੂੰ ਹੀ ਮਾਰਾ ਬੱਕਰ ਬਹਿਨਾ, ਹਾਂ ਬੱਕਰ ਜਿਹੜੇ ਕੋਈ ਮੁੱਖ ਤੋਂ ਟੇਢੇ ਵਚਨ ਕਰੜੇ ਸ਼ਬਦ ਵਚਨਾਂ ਨੂੰ ਬੋਲਣ ਵਾਲਾ ਵੀ ਤੂੰ ਹੀ।
ਤੁਮੀ ਬੱਕਰ ਤੇ ਭੇਦ ਚਾਰੋ ਉਚਾਰੇ,
ਹੇ ਪਰਮੇਸ਼ਰ ਤੂੰ ਹੀ ਆਪਣੇ ਬੱਕਰ ਕੀ ਮੁੱਖ ਤੋਂ ਆ ਜਿਹੜੇ ਚਾਰ ਭੇਦ ਹਨ, ਸ਼ਿਆਮ ਭੇਦ ਰੂਪ ਜੁਜਰ ਅਸਰਵਣ, ਜਿਹੜੇ ਕੋਈ ਮਹਾਵਾਗ ਤੱਤ ਨੂੰ ਅਸੀਂ ਪ੍ਰਗਿਆਨ ਮਾਨੰਦ ਬ੍ਰਹਮ ਐਂ ਆਤਮਾ ਬ੍ਰਹਮ, ਇਹ ਸਾਰੇ ਵੇਦ ਵੀ ਇੱਥੇ ਵੇਦਾਂ ਦੇ ਮਹਾਂਵਕਤ ਨਹੀਂ ਇਹ ਉਚਾਰਨ ਕੀਤੇ ਹਨ।
ਤੁਮੀ ਸੁੰਭ ਨੈ ਸੁੰਭ ਦਾਨੋ ਸੰਘਾਰੇ,
ਜਿਹੜੇ ਸੁੰਭ ਤੇ ਨਸੁੰਭ ਦੋ ਦੈਤ ਭਰਾ ਸੀ ਉਹ ਤੈਨੇ ਹੀ ਮਾਰਨਾ ਕੀਤੇ ਹਨ।
ਜਗਾ ਜੰਗ ਤੋ ਸੋ ਭਜੈ ਭੂਪ ਭਾਰੀ,
ਜਦੋਂ ਤੇਰੇ ਵੱਲੋਂ ਜੰਗ ਜਗਾ ਕੀ ਮੱਚਦਾ ਹੈ, ਤੇਰੇ ਕਰਕੇ ਜਦੋਂ ਕੋਈ ਜੰਗ ਸ਼ੁਰੂ ਹੁੰਦਾ ਹੈ ਆਪ ਜਦੋਂ ਭਿਆਨਕ ਜੰਗ ਸ਼ੁਰੂ ਹੁੰਦਾ ਨਾ ਤੇਰੇ ਵੱਲੋਂ, ਤੇਰੇ ਕਰਕੇ, ਤੇਰੀ ਸ਼ਕਤੀ ਕਰਕੇ ਜੰਗ ਹੁੰਦਾ, ਤਾਕਤ ਕਰਕੇ ਲੜਦੇ ਹੁੰਦੇ ਆ। ਜਿਹੜੇ ਕਮਜ਼ੋਰ ਹੈ, ਜਿਹਨਾਂ ਦੇ ਅੰਦਰ ਸ਼ਕਤੀ ਤਾਕਤ ਹੈ ਨਹੀਂ, ਉਹਨਾਂ ਨੇ ਕੀ ਲੜਨਾ? ਤੇਰੀ ਤਾਕਤ ਕਰਕੇ ਜਦੋਂ ਕੋਈ ਉਹ ਜੰਗ ਜਗਦਾ ਹੈ, ਜੰਗ ਮੱਚਦਾ ਹੈ, ਜੰਗ ਹੁੰਦਾ ਹੈ। ਭਜੈ ਭੂ ਭਾਜੀ, ਉਹਨਾਂ ਬੜੇ ਭਾਰੀ ਭਾਰੀ ਜਿਹੜੇ ਰਾਜੇ ਤੈਨੂੰ ਭਜਦੇ ਹੈ, ਤੈਨੂੰ ਯਾਦ ਕਰਦੇ, ਤੈਨੂੰ ਜਪਦੇ ਹਨ।
ਬਦੇ ਛੱਡ ਬਾਨਾ ਕੱਢੀ ਬਾਡ ਵਾਰੀ,
ਹੇ ਪਰਮੇਸ਼ਰ ਜਦੋਂ ਤੂੰ ਕੱਢੀ ਬਾਡ ਵਾਰੀ, ਬਾਡ ਕਰਨ ਵਾਲੀ ਤਲਵਾਰ ਕੱਢ ਲੈਣਾ ਹੈ। ਇਸੇ ਤਰ੍ਹਾਂ ਬਾਨਾ ਛਾੜ ਤੀਰ ਛੱਡਦੇ, ਉਹ ਬਦੇ ਕਿਉਂ ਤਲਵਾਰਾਂ ਕੱਢ ਕੇ ਤੀਰ ਛੱਡ ਕੇ ਬਦੇ ਕੇ ਕਤਲ ਕਰੀ ਜਾਂਦਾ, ਮਾਰੀ ਜਾਂਦਾ। ਤੂੰ
ਨਰ ਸਿੰਘ ਹੋਇ ਕੈ ਹਿਰਾ ਨਾਚ ਮਾਰਿਓ,
ਪਰਮੇਸ਼ਰ ਤੂੰ ਨਰਸਿੰਘ ਰੂਪ ਹੋ ਕੇ, ਜਿਹੜਾ ਹਰਨਾਕਸ਼ ਦੇਨ ਸੀ, ਹਰਨਾਕਸ਼ ਦੁਸ਼ਟ ਹਰ ਮਾਰਿਆ, ਉਹ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਰੂਪ ਦੇ ਵਿੱਚ ਹੇਠਲਾ ਜਿਹੜਾ ਹਿੱਸਾ ਸੀ ਉਹ ਸ਼ੇਰ ਦਾ ਸੀ, ਉੱਪਰਲਾ ਮਨੁੱਖ ਦਾ ਸੀ, ਉਹ ਪਹੁੰਚਿਆ ਜਿਹਦੇ ਨਾਲ ਪੇਟ ਭਾਰਦਾ ਸੀ ਸ਼ੇਰ ਦੇ, ਉਹ ਪੰਜਾਹ ਹੁੰਦਾ ਨਾ। ਇਸ ਤਰ੍ਹਾਂ ਨਰਸਿੰਘ ਸ਼ੇਰ ਦਾ ਰੂਪ ਧਾਰਨ ਕਰਕੇ ਮਨੁੱਖ ਦਾ ਇਹਨੇ ਹਰਨਾਕਸ਼ ਨੂੰ ਮਾਰ ਮੁਕਾਇਆ ਹੈ।
ਤੁਮੀ ਦਾੜ ਪੈ ਭੂਮ ਕੋ ਭਾਰ ਧਾਰਿਓ,
ਹੇ ਪਰਮੇਸ਼ਰ ਜਿਵੇਂ ਪੁਰਾਣਾ ਵਿੱਚ ਲਿਖਿਆ ਹੈ ਵੀ ਇੱਕ ਹੇਠਾਂ ਸੂਰ ਹੈ, ਉਹਨੇ ਬੜੀਆਂ ਸਾਰੀਆਂ ਉਹਦੀਆਂ ਕਹਿੰਦੇ ਜੜ੍ਹਾਂ ਹੈ, ਲੰਮੀਆਂ ਸਾਰੀਆਂ ਜੜ੍ਹਾਂ ਹੈ, ਉਹਦੇ 'ਤੇ ਧਰਤੀ ਨੂੰ ਟਿਕਾਇਆ ਹੋਇਆ। ਇਸ ਕਰਕੇ ਕਹਿੰਦੇ ਤੂੰ ਹੀ ਮਾਰਾ ਉਬਰਾ ਰੂਪ ਹੋ ਕੇ, ਲੰਮੀਆਂ ਜੜ੍ਹਾਂ ਉੱਪਰ ਰੱਖ ਕੇ ਧਰਤੀ ਨੂੰ ਕਹਿੰਦੇ ਆਪਣੇ ਭਾਰ ਨੂੰ ਆਪਣੇ ਉੱਪਰ ਰੱਖਿਆ ਹੋਇਆ, ਟਿਕਾਇਆ ਹੋਇਆ ਹੈ।
ਤੁਮੀ ਰਾਮ ਹੋਇ ਕੈ ਹਠੀ ਦੈਤ ਕਾਇਓ,
ਹੇ ਪਰਮੇਸ਼ਰ ਤੁਸੀਂ ਰਾਮ ਰੂਪ ਹੋ ਕੇ ਜਿਹੜਾ ਹਠੀਆ ਦੈਤ ਸੀ ਰਾਵਣ, ਉਹਨੂੰ ਕਾਇਓ ਕੀਏ ਮਾਰਿਆ।
ਤੁਮੀ ਕ੍ਰਿਸ਼ਨ ਹੋਇ ਕੰਸ ਕੇ ਸੀਖ ਪਾਇਓ,
ਹੇ ਪਰਮੇਸ਼ਰ ਅਪਰ ਯੁਗ ਵਿੱਚ ਤੂੰ ਹੀ ਕ੍ਰਿਸ਼ਨ ਰੂਪ ਹੋ ਕੇ ਜਿਹੜਾ ਮਥੁਰਾ ਦਾ ਰਾਜਾ ਕੰਸ ਸੀ ਅਤੇ ਕੇਸੀ ਦੈਂਤ ਹੈ, ਇਹਨੂੰ ਨੂੰ ਖਪਾ ਦਿੱਤਾ।
ਤੁਮੀ ਜਾਲਪਾ ਕਾਲਕਾ ਕੈ ਬਖਾਨੀ,
ਹੇ ਪਰਮੇਸ਼ਰ ਤੂੰ ਹੀ ਜਾਲਪਾ ਕੈ ਬਖਾਨੀ, ਉਹ ਜਵਾਨ ਨੂੰ ਅਗਦਾ ਹੁੰਦਾ ਹੈ, ਅਗਨੀ ਰੂਪੀ ਤੂੰ ਹੀ ਕਿਹਾ ਜਾਂਦਾ, ਕਥਨ ਕੀਤਾ ਜਾਂਦਾ, ਅਤੇ ਕਾਲਕਾ ਰੂਪ ਕਾਲੀ ਰੂਪ ਮੌਤ ਰੂਪ ਕਰਕੇ ਵੀ ਤੂੰ ਹੀ ਕਥਨ ਕੀਤਾ ਜਾਣਾ, ਮੌਤ ਰੂਪ ਵੀ ਤੂੰ ਹੀ ਹੈ।
ਤੂੰ ਹੀ ਚੌਦਹੋਂ ਲੋਕ ਕੀ ਰਾਜ ਧਾਨੀ,
ਅਕਾਲ ਪੁਰਖ ਪਰਮੇਸ਼ਰ ਚੌਦਾਂ ਲੋਕਾਂ ਦੀ ਰਾਜਧਾਨੀ ਰੂਪ ਵੀ ਤੂੰ ਹੀ ਹੈ।
ਤੂੰ ਹੀ ਕਾਲ ਕੀ ਰਾਤਰ ਹੋਇ ਕੈ ਬਿਹਾਰ,
ਪਰਮੇਸ਼ਰ ਤੂੰ ਹੀ ਕਾਲ ਦੀ ਰਾਤ ਰੂਪ ਹੋ ਕੇ, ਮੌਤ ਦੀ ਰਾਤ ਰੂਪ ਹੋ ਕੇ ਬਿਹਾਰਾ ਕੀ ਵਿਚਰਦਾ ਹੈ, ਫਿਰਦਾ ਹੈ ਮਹਾਂਪਰਲੋ ਸਮੇਂ।
ਤੁਹੀ ਆਦ ਉਪਾਵੈ ਤੁਹੀ ਅੰਤ ਮਾਰੈ,
ਯਾਦ ਕੀ ਸਭ ਤੋਂ ਪਹਿਲਾਂ ਸ੍ਰਿਸ਼ਟੀ ਪੈਦਾ ਕਰ ਰਹੇ, ਤੁਹੀ ਅੰਤ ਨੂੰ ਅਖੀਰ ਨੂੰ ਸ੍ਰਿਸ਼ਟੀ ਨੂੰ ਮਾਰ ਮੁਕਾਨਾ ਹੈ।
ਤੁਹੀ ਰਾਜ ਰਾਜੇਸ਼ਵਰੀ ਕੈ ਬਖਾਨੀ,
ਹਾਂ ਇਸੇ ਤਰ੍ਹਾਂ ਹੇ ਪਰਮੇਸ਼ਰ ਤੂੰ ਹੀ ਰਾਜਾ ਹੈ, ਤੂੰ ਹੀ ਰਾਜੇ ਦੀ ਰਾਜੇਸ਼ਵਰੀ ਹੀ ਕਥਨ ਕੀਤਾ ਜਾਂਦਾ।
ਤੁਹੀ ਚੌਦਹੋਂ ਲੋਕ ਕੀ ਆਪ ਰਾਨੀ,
ਹੇ ਪਰਮੇਸ਼ਰ ਤੂੰ ਹੀ ਚੌਦਾਂ ਲੋਕਾਂ ਦਾ ਆਪ ਰਾਣੀ ਰੂਪ ਹੈ, ਰਾਜਾ ਰੂਪ ਹੈ, ਮਾਇਆ ਰੂਪ ਹੋ ਕੇ ਚੌਦਾਂ ਲੋਕ ਦੀ ਰਾਣੀ ਰੂਪੀ ਤੂੰ ਆਪ ਹੀ ਹੈ। ਇਸ ਤਰ੍ਹਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸਰਵ ਰੂਪ ਜਾਣ ਕੇ ਉਹਦੀ ਉਸਤਤੀ ਕੀਤੀ ਹੈ। ਇਹ ਸੱਤ ਕਪੌੜੀਆਂ ਇੱਥੇ ਪੂਰੀਆਂ ਹੋ ਗਈਆਂ ਹਨ। ਅਗਲੀਆਂ ਪੌੜੀਆਂ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ ਜੀ।
ਤੁਸੀਂ ਰਾਜ ਰਾਜੇਸ਼ਵਰੀ ਕੈ ਬਖਾਨੇ, ਤੁਸੀਂ ਚੌਦਹੂੰ ਲੋਕ ਕੀ ਆਪ ਰਾਨੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ, ਹੇ ਪਰਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਢੇਰ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਧਾਰ, ਹੇ ਠਾਕੁਰ ਹੋ ਦਾਸ ਰੂਪ, ਹੈ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋ, ਹਾਏ ਪ੍ਰਭ ਸ਼ਰਨਾਗਤੀ, ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰੇ ਉਤਾਰਨ ਹਾਰ।